ਇਹ ਹਵਾ ਵਾਂਗੂ ਸੁਖਮ ਹੈ ਅਤੇ ਇਹ ਬੜਾ ਤੇਜ਼ ਚੱਲਣ ਵਾਲਾ ਹੈ। ਮਨ ਦੀ ਗਤੀ ਇੰਨੀ ਤੇਜ਼ ਹੈ ਅਤੇ ਮਨੁੱਖ ਇਸ ਨੂੰ ਕਾਬੂ ਨਹੀਂ ਕਰ ਸਕਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਸਾਧੂ ਲੋਕੋ, ਇਹ ਜਿਹੜਾ ਮਨ ਹੈ ਗਹਿ ਉਹ ਨਾ ਜਾਈ, ਇਹ ਕਿਸੇ ਪਾਸੋਂ ਪਕੜਿਆ ਨਹੀਂ ਜਾਂਦਾ।
ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਜਾ ਤੇ ਥਿਰ ਨਾ ਰਹਾਈ।
ਇਹ ਮਨ ਕਿਉਂ ਦੌੜਦਾ ਹੈ, ਇਹਦਾ ਕੀ ਕਾਰਨ ਹੈ? ਤਾਂ ਹਜ਼ੂਰ ਕਹਿੰਦੇ ਨੇ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਜਿਹੜੀ ਚੰਚਲ ਤ੍ਰਿਸ਼ਨਾ ਹੈ ਉਹ ਇਸ ਮਨ ਦੇ ਨਾਲ ਵਸਦੀ ਹੈ। ਇਹਦਾ ਮਤਲਬ ਇਹ ਹੈ ਵੀ ਤ੍ਰਿਸ਼ਨਾ ਇੱਕ ਵਾਹਨ ਹੈ, ਇੱਕ ਘੋੜਾ ਹੈ, ਇਹਦੇ ਉੱਤੇ ਸਵਾਰ ਹੋ ਕੇ ਮਨ ਫਿਰ ਦੌੜਦਾ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਇਹ ਜਿਹੜੀ ਚੰਚਲ ਤ੍ਰਿਸ਼ਨਾ ਹੈ ਇਹ ਮਨੁੱਖ ਦੇ ਨਾਲ ਵਸਦੀ ਹੈ, ਜਾਂ ਤੇ ਥਿਰ ਨਾ ਰਹਾਈ। ਇਸੇ ਲਈ ਇਹ ਜਿਹੜਾ ਮਨ ਹੈ ਦੌੜਿਆ ਫਿਰਦਾ ਹੈ ਅਤੇ ਜਾਂ ਤੇ ਥਿਰ ਨਾ ਰਹਾਈ, ਇਸ ਲਈ ਇਹ ਇੱਕ ਮਿੰਟ ਵੀ ਟਿਕ ਨਹੀਂ ਸਕਦਾ, ਇਹ ਕਦੇ ਟੇਕੇ ਨਹੀਂ ਬੈਠ ਸਕਦਾ।
ਕਠਨ ਕ੍ਰੋਧ ਘਟ ਹੀ ਕੇ ਭੀਤਰ ਜਿਹੇ ਸੁੱਧ ਸਭ ਬਿਸਰਾਏ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇੱਕ ਤਾਂ ਸਾਡੇ ਮਨ ਦੇ ਵਿੱਚ ਤ੍ਰਿਸ਼ਨਾ ਹੈ ਜਿਸ ਕਰਕੇ ਮਨ ਟਿਕਦਾ ਨਹੀਂ ਹੈ, ਅਤੇ ਦੂਸਰਾ ਕਠਨ ਕ੍ਰੋਧ, ਜਿਹੜਾ ਕ੍ਰੋਧ ਹੈ ਵੀ ਜਿਸ ਨੂੰ ਚੱਲਣਾ ਬਹੁਤ ਔਖਾ ਹੈ। ਘਟ ਹੀ ਕੇ ਪਿੱਤਰ, ਇਹ ਵੀ ਸਾਡੇ ਹਿਰਦੇ ਵਿੱਚ ਵਸ ਰਿਹਾ ਹੈ, ਕਿਉਂਕਿ ਜਿਹੜਾ ਕ੍ਰੋਧ ਹੈ ਜਦੋਂ ਕਿਸੇ ਨੂੰ ਗੁੱਸਾ ਆਉਂਦਾ ਹੈ ਨਾ, ਉਹਨੂੰ ਝੱਲਣਾ ਬਹੁਤ ਔਖਾ ਹੋ ਜਾਂਦਾ, ਆਦਮੀ ਆਪਣੇ ਆਪੇ ਤੋਂ ਬਾਹਰ ਹੋ ਜਾਂਦਾ। ਕਈ ਕਈ ਜਿਹੜੇ ਸਿਆਣੇ ਸਮਝਦਾਰ ਆਦਮੀ ਵੀ ਨੇ, ਉਹ ਕਈ ਵਾਰੀ ਗੁੱਸੇ ਦੇ ਵਿੱਚ ਇਹੋ ਜਿਹਾ ਕੰਮ ਕਰ ਬੈਠਦੇ ਨੇ, ਕੋਈ ਲੜਾਈ ਝਗੜਾ ਕੁਛ ਹੋਰ ਕੁੱਟਮਾਰ, ਅਤੇ ਬਾਅਦ ਵਿੱਚ ਪਛਤਾਉਂਦੇ ਨੇ ਜਦੋਂ ਜੇਲ੍ਹ ਦੀ ਹਵਾ ਖਾਣੀ ਪੈਂਦੀ ਹੈ। ਹਜ਼ੂਰ ਕਹਿੰਦੇ ਨੇ ਕਠਨ ਕ੍ਰੋਧ, ਇਹ ਕ੍ਰੋਧ ਦੇ ਤਾਰ ਨੂੰ ਝੱਲਣਾ ਬਹੁਤ ਔਖਾ ਹੈ, ਇਹ ਵੀ ਸਾਡੇ ਹਿਰਦੇ ਵਿੱਚ ਹੀ ਹੈ। ਇਹ ਐਸਾ ਚੰਡਾਲ ਹੈ ਜਿਹ ਸੁੱਧ ਸਭ ਬਿਸਰਾਈ, ਜਿਸਨੇ ਸਾਡੀ ਸਾਰੀ ਹੀ, ਸੁੱਧ ਦਾ ਅਰਥ ਹੈ ਸੁੱਧ ਬੁੱਧ ਭੁਲਾ ਦਿੱਤੀ ਹੈ।
ਰਤਨ ਗਿਆਨ ਸਭ ਕੋ ਹਿਰ ਲੀਨਾ ਤਾਂ ਸਿਓ ਕਛ ਨਾ ਬਸਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਕ੍ਰੋਧ ਰੂਪੀ ਚੰਡਾਲ ਨੇ ਰਤਨ ਗਿਆਨ, ਜਿਹੜਾ ਆਤਮ ਗਿਆਨ ਦਾ ਰਤਨ ਸੀ, ਇਹ ਸਭ ਦਾ ਖੋਹ ਲਿਆ ਹੈ। ਜਦੋਂ ਕ੍ਰੋਧ ਆਉਂਦਾ ਨਾ, ਅਤੇ ਉਸ ਵੇਲੇ ਗਿਆਨ ਧਿਆਨ ਸਭ ਭੁੱਲ ਜਾਂਦਾ ਹੈ। ਪੜ੍ਹੇ ਲਿਖੇ ਆਦਮੀ ਵੀ ਕ੍ਰੋਧ ਦੇ ਵਸ ਆਪਣੀ ਸਾਰੀ ਵਿੱਦਿਆ ਗਿਆਨ ਨੂੰ ਭੁੱਲ ਜਾਂਦੇ ਨੇ। ਰਤਨ ਗਿਆਨ ਸਭ ਕੋ ਹਰਲੀਨਾ, ਇਸ ਕ੍ਰੋਧ ਰੂਪੀ ਚੰਡਾਲ ਨੇ ਗਿਆਨ ਰੂਪੀ ਰਤਨ ਸਾਰਿਆਂ ਦੇ ਪਾਸੋਂ ਖੋਹ ਲਿਆ। ਜਦੋਂ ਗੁੱਸਾ ਆਉਂਦਾ ਨਾ ਆਦਮੀ ਨੂੰ, ਤੁਸੀਂ ਕੋਈ ਗਿਆਨ ਦੀ ਗੱਲ ਸੁਣਾਓ, ਬਿਲਕੁਲ ਸੁਣਨ ਨੂੰ ਤਿਆਰ ਨਹੀਂ ਹੁੰਦਾ। ਉਸ ਵੇਲੇ ਆਦਮੀ ਕਹਿੰਦਾ ਹੁਣ ਮੇਰੀਆਂ ਅੱਖਾਂ ਤੋਂ ਪਾਸੇ ਹੋ ਜਾਓ, ਮੈਨੂੰ ਨਹੀਂ ਕੋਈ ਵੀ ਇੱਥੇ ਦਿਸਦਾ, ਹੁਣ ਮੈਂ ਨਹੀਂ ਕਿਸੇ ਦੀ ਲਿਹਾਜ਼ ਕਰਨੀ, ਆਪਣੇ ਸਕੇ ਭਰਾਵਾਂ ਦੀ, ਮਿੱਤਰਾਂ ਦੀ ਅਤੇ ਮਾਤਾ ਪਿਤਾ ਦੀ ਵੀ ਉਸ ਵੇਲੇ ਕੋਈ ਇਹ ਸਾਰ ਨਹੀਂ ਲੈਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕ੍ਰੋਧ ਐਸਾ ਚੰਡਾਲ ਹੈ ਜਿਸਨੇ ਗਿਆਨ ਰੂਪੀ ਰਤਨ ਸਾਰਿਆਂ ਕੋਲੋਂ ਖੋਹ ਲਿਆ ਹੈ, ਤਾਂ ਸੇ ਉਹ ਕਛ ਨਾ ਬਸਾਈ, ਉਸ ਕ੍ਰੋਧ ਦੇ ਨਾਲ ਵੀ ਕਿਸੇ ਦੀ ਕੋਈ ਵਾਹ ਪੇਸ਼ ਨਹੀਂ ਜਾਂਦੀ।
ਜੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੋਗੀ ਵੀ ਯਤਨ ਕਰ ਕਰਕੇ, ਯੋਗ ਸਾਧਨ ਕਰ ਕਰਕੇ ਸਾਰੇ ਹਾਰ ਹੰਭ ਗਏ ਨੇ, ਅਤੇ ਗੁਣੀ ਰਹੇ ਗੁਣ ਗਾਏ, ਜਿਹੜੇ ਗੁਣੀ ਲੋਕ ਨੇ ਤੇ ਉਹ ਵਾਹਿਗੁਰੂ ਦੇ ਗੁਣਾਂ ਨੂੰ ਗਾ ਗਾ ਕੇ ਹੰਭ ਗਏ ਹਨ।
ਜਨ ਨਾਨਕ ਹਰ ਭਏ ਦਇਆਲਾ ਤਉ ਸਭ ਵਿਧ ਬਨ ਆਏ।
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਗੁਰਮੁਖੋ, ਜਿਨ੍ਹਾਂ ਉੱਤੇ ਮੇਰੇ ਵਾਹਿਗੁਰੂ ਜੀ ਦਿਆਲ ਹੋਏ ਨੇ, ਜਿਨ੍ਹਾਂ ਤੇ ਮੇਰੇ ਵਾਹਿਗੁਰੂ ਜੀ ਪ੍ਰਸੰਨ ਹੋਏ ਨੇ, ਤਉ ਸਭ ਵਿਧ ਬਨ ਆਈ, ਫਿਰ ਸਾਰੀਆਂ ਵਿਧੀਆਂ ਤਰਕੀਬਾਂ ਬਣ ਆਈਆਂ। ਇਹਦਾ ਮਤਲਬ ਇਹ ਹੈ ਵੀ ਜਦੋਂ ਵਾਹਿਗੁਰੂ ਕਿਸੇ ਮਨੁੱਖ ਤੇ ਪ੍ਰਸੰਨ ਹੁੰਦਾ ਹੈ ਤੇ ਫਿਰ ਉਹ ਕ੍ਰੋਧ ਨੂੰ ਵੀ ਸਹਿਨ ਕਰ ਲੈਂਦਾ ਹੈ, ਕ੍ਰੋਧ ਦੇ ਤਾਅ ਨੂੰ ਵੀ ਝੱਲ ਲੈਂਦਾ ਹੈ, ਉਹਦੇ ਮਨ ਦੇ ਵਿੱਚ ਇੰਨੀ ਸਹਿਨਸ਼ੀਲਤਾ ਆ ਜਾਂਦੀ ਹੈ, ਚਾਹੇ ਕੋਈ ਆਦਮੀ ਕੁਝ ਵੀ ਕਹਿ ਦੇਵੇ ਤੇ ਉਹਨੂੰ ਬਿਲਕੁਲ ਗੁੱਸਾ ਨਹੀਂ ਆਉਂਦਾ, ਕਿਉਂਕਿ ਉਸਦਾ ਮਨ ਹੀ ਐਸਾ ਹੋ ਜਾਂਦਾ। ਇਸੇ ਲਈ ਕਿਸੇ ਸਿਆਣੇ ਮਹਾਂਪੁਰਖ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ ਇਸ ਕ੍ਰੋਧ ਦੇ ਬਾਰੇ। ਉਹ ਲਿਖਦਾ ਹੈ ਵੀ ਜਿਹੜਾ ਮਨੁੱਖ ਦਾ ਮਨ ਹੈ ਨਾ, ਵੀ ਇਹ ਬਰੂਦ ਵਾਂਗ ਹੈ, ਤੁਸੀਂ ਬਰੂਦ ਨੂੰ ਥੋੜ੍ਹੀ ਜਿਹੀ ਅੱਗ ਦੀ ਚੁਆਤੀ ਲਾ ਦਿਓ ਨਾ, ਬਟਨ ਦਬਾ ਦਿਓ, ਉਸੇ ਵੇਲੇ ਉਹ ਬਰੂ ਭੜਕਦਾ ਅਤੇ ਆਪ ਵੀ ਉੱਡ ਜਾਂਦਾ ਅਤੇ ਦੂਸਰਿਆਂ ਦਾ ਵੀ ਕੱਖ ਨਹੀਂ ਰਹਿਣ ਦਿੰਦਾ। ਇਹ ਕ੍ਰੋਧ ਦੀ ਅਵਸਥਾ ਹੁੰਦੀ ਹੈ, ਜਿਵੇਂ ਕੋਈ ਅੱਗ ਦੀ ਲਾਟ ਹੁੰਦੀ ਹੈ, ਉਹ ਆਪ ਵੀ ਜਲਦੀ ਹੈ ਅਤੇ ਦੂਜੇ ਨੂੰ ਵੀ ਸਾੜ ਦਿੰਦੀ। ਇਹ ਕ੍ਰੋਧ ਦੀ ਅਵਸਥਾ ਹੈ, ਇਹ ਕ੍ਰੋਧ ਦਾ ਤਾਅ ਹੈ। ਤੇ ਪਰ ਵੇਖ ਲਓ ਕਹਿੰਦੇ ਨੇ ਜੇ ਅੱਗ ਦੀ ਚੰਗਿਆੜੀ ਬਰੂਦ ਤੇ ਪੈ ਜਾਵੇ ਉਹ ਆਪ ਵੀ ਉੱਡ ਜਾਂਦਾ ਹੈ ਤੇ ਦੂਸਰਿਆਂ ਦਾ ਵੀ ਨੁਕਸਾਨ ਕਰਦਾ ਹੈ, ਤੇ ਉਹੀ ਅੱਗ ਦੀ ਚੰਗਿਆੜੀ ਜੇ ਜਾ ਕੇ ਦਰਿਆ ਵਿੱਚ ਡਿੱਗ ਪਵੇ ਆਪ ਵੀ ਬੁਝ ਜਾਂਦੀ ਹੈ ਤੇ ਦੂਸਰਿਆਂ ਨੂੰ ਵੀ ਸ਼ਾਂਤ ਕਰ ਦਿੰਦੀ ਹੈ। ਮਹਾਂਪੁਰਖਾਂ ਦਾ ਦਿਲ ਦਰਿਆ ਵਰਗਾ ਹੁੰਦਾ ਤੇ ਜਦੋਂ ਕੋਈ ਕ੍ਰੋਧ ਨਾਲ ਸੜਿਆ ਆਦਮੀ ਉਹਨਾਂ ਦੇ ਕੋਲ ਆਉਂਦਾ ਹੈ ਨਾ ਤੇ ਉਹ ਉਸਨੂੰ ਸਿਮਰਨ ਦੀ ਸ਼ਕਤੀ ਨਾਲ, ਬਾਣੀ ਦੀ ਨਾਮ ਦੀ ਸ਼ਕਤੀ ਨਾਲ ਐਸੀ ਸਹਿਨਸ਼ੀਲਤਾ ਦੇ ਦਿੰਦੇ ਨੇ, ਉਹਦਾ ਮਨ ਐਨ ਸ਼ਾਂਤ ਹੋ ਜਾਂਦਾ, ਇੰਨਾ ਸ਼ਾਂਤ ਹੋ ਜਾਂਦਾ ਤੇ ਫਿਰ ਉਹ ਦੂਜਿਆਂ ਨੂੰ ਵੀ ਸ਼ਾਂਤੀ ਦਾ ਉਪਦੇਸ਼ ਦੇਣ ਲੱਗ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਨ ਨਾਨਕ ਹਰ ਪਏ ਦਿਆਲਾ, ਵੀ ਜਦੋਂ ਵਾਹਿਗੁਰੂ ਪਰਮੇਸ਼ਰ ਜੀ ਪ੍ਰਸੰਨ ਹੋਏ ਤਾਂ ਉਹ ਸਭ ਵਿਧ ਬਣੇ ਆਈ ਤੇ ਫਿਰ ਸਾਰੀਆਂ ਵਿਧੀਆਂ ਸਾਰੀਆਂ ਤਰਕੀਬਾਂ ਆਪਣੇ ਆਪ ਹੀ ਬਣੇ ਆਈਆਂ, ਭਾਵ ਆਪਣੇ ਆਪ ਹੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਕ੍ਰੋਧ ਵੀ ਸ਼ਾਂਤ ਹੋ ਗਿਆ ਤੇ ਮਨ ਵੀ ਟਿਕਾਓ ਵਿੱਚ ਆ ਗਿਆ।
ਗੌੜੀ ਮਹੱਲਾ ਨਾਵਾਂ ਸਾਧੋ ਗੋਬਿੰਦ ਕੇ ਗੁਣ ਗਾਵੋ।
ਲਓ ਹੁਣ ਅੱਗੇ ਸਾਹਿਬ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਸਾਧੂਆਂ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਐ ਸਾਧੂ ਜਨੋ, ਤੁਸੀਂ ਉਸ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਵੋ।
ਮਾਨਸ ਜਨਮ ਅਮੋਲਕ ਪਾਇਓ ਬਿਰਥਾ ਕਾਹੇ ਗਵਾਵੋ।
ਇਹ ਜੋ ਮਨੁੱਖਾ ਜਨਮ ਹੈ ਬੜਾ ਅਮੋਲਕ ਤੁਹਾਨੂੰ ਪ੍ਰਾਪਤ ਹੋਇਆ ਹੈ, ਹੀਰੇ ਜੈਸਾ ਜਨਮ ਹੈ, ਇਹ ਹੀਰੇ ਵਰਗਾ ਅਮੋਲਕ ਜਨਮ ਹੈ, ਬਿਰਥਾ ਕਾਹੇ ਗਵਾਵੋ, ਤੁਸੀਂ ਉਹਨੂੰ ਬਿਅਰਥ ਕਿਉਂ ਗਵਾ ਰਹੇ ਹੋ। ਤੁਸੀਂ ਇਸ ਮਨੁੱਖਾ ਜਨਮ ਦੇ ਵਿੱਚ ਵਾਹਿਗੁਰੂ ਦੇ ਗੁਣ ਗਾਓ, ਬਾਣੀ ਪੜ੍ਹੋ, ਸਿਮਰਨ ਕਰੋ, ਇਹਨੂੰ ਬਿਅਰਥ ਕਿਉਂ ਗਵਾ ਰਹੇ, ਉਹਨੂੰ ਸਫਲ ਕਰਨਾ ਚਾਹੀਦਾ ਹੈ।
ਪਤਤ ਪੁਨੀਤ ਦੀਨ ਬੰਦ ਹਰ ਸਰਨ ਤਾਹੇ ਤੁਮ ਆਵੋ।
ਹੁਣ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਇਸ ਹੀਰੇ ਵਰਗੇ ਅਮੋਲਕ ਜਨਮ ਦੀ ਸਫਲਤਾ ਕਿਵੇਂ ਹੋ ਸਕਦੀ ਹੈ, ਤਾਂ ਹਜ਼ੂਰ ਕਹਿੰਦੇ ਨੇ ਪਤਤ ਪੁਨੀਤ, ਉਹ ਵਾਹਿਗੁਰੂ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ ਤੇ ਦੀਨਾ ਬੰਧੂ ਹੈ, ਗਰੀਬਾਂ ਦਾ ਸਹਾਇਕ ਹੈ। ਸ਼ਰਨ ਤਾਹੇ ਤੁਮ ਆਵੋ, ਤੁਸੀਂ ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਆ ਜਾਓ।
ਗਜ ਕੋ ਤ੍ਰਾਸ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵੋ।
ਹੁਣ ਉਹ ਸਾਧੂ ਲੋਕ ਨੇ ਨਾ ਤੇ ਗੁਰੂ ਮਹਾਰਾਜ ਉੱਧਰ ਤਰਬੇਣੀ ਵਿੱਚ ਵੀ ਗਏ ਤੇ ਫਿਰ ਪਟਨਾ ਸਾਹਿਬ ਵੀ ਗਏ ਤੇ ਫਿਰ ਪਟਨਾ ਸਾਹਿਬ ਆਪਣੇ ਪਰਿਵਾਰ ਨੂੰ ਛੱਡ ਕੇ ਫਿਰ ਆਸਾਮ ਵੱਲ ਵੀ ਗਏ। ਇਸ ਢੰਗ ਦੇ ਨਾਲ ਗੁਰੂ ਮਹਾਰਾਜ ਨੇ ਬੇਅੰਤ ਯਾਤਰਾ ਕੀਤੀ ਔਰ ਉੱਥੇ ਪਟਨਾ ਸਾਹਿਬ ਦੇ ਨੇੜੇ ਜੋ ਗੰਗਾ ਵਗ ਰਹੀ ਹੈ ਔਰ ਉਹਦੇ ਨੇੜੇ ਇੱਕ ਅਸਥਾਨ ਹੈ ਹਰੀਹਰ ਖੇਤਰ, ਔਰ ਉੱਥੇ ਕਹਿੰਦੇ ਨੇ ਹਾਥੀਆਂ ਦੀ ਮੰਡੀ ਵੀ ਲੱਗਦੀ ਹੈ, ਹੁਣ ਵੀ ਲੱਗਦੀ ਹੈ। ਔਰ ਕੋਈ ਹਾਥੀ ਸੀ ਉਹ ਉਸ ਗੰਗਾ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਗਿਆ ਅਤੇ ਉਹਨੂੰ ਇੱਕ ਤੰਦੂਏ ਨੇ ਪਕੜ ਲਿਆ ਅਤੇ ਉਸ ਹਾਥੀ ਨੇ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ, ਹੇ ਵਾਹਿਗੁਰੂ ਮੈਂ ਡੁੱਬ ਰਿਹਾ, ਮੈਨੂੰ ਬਚਾਓ। ਤਾਂ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਨੇ ਸੁਦਰਸ਼ਨ ਚੱਕਰ ਚਲਾ ਕੇ ਤੰਦੂਏ ਦੀਆਂ ਤਾਰਾਂ ਕੱਟੀਆਂ ਅਤੇ ਹਾਥੀ ਨੂੰ ਬਚਾਇਆ ਸੀ। ਉਹ ਇੱਕ ਉਦਾਹਰਣ ਹੈ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਸਾਧੂਆਂ ਨੂੰ ਇਹ ਉਦਾਹਰਣ ਦੇ ਕੇ ਵਾਹਿਗੁਰੂ ਦੇ ਸਿਮਰਨ ਦੀ ਸ਼ਕਤੀ ਦਰਸਾਉਂਦੇ ਹਨ। ਗਜ ਕੋ ਤ੍ਰਾਸ ਮਿਟਿਓ ਜਿਹੇ ਸਿਮਰਤ ਤੁਮ ਕਾਹੇ ਬਿਸਰਾਵੋ, ਵੀ ਵੇਖ ਲਓ ਜਿਸ ਵਾਹਿਗੁਰੂ ਦਾ ਸਿਮਰਨ ਕਰਕੇ ਪਾਵੋ ਨੇ ਅੰਤਮ ਸਮੇਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ, ਪ੍ਰਾਰਥਨਾ ਕੀਤੀ ਅਤੇ ਹਾਥੀ ਦਾ ਵੀ ਡਰ ਮਿਟ ਗਿਆ, ਉਹ ਵੀ ਮੌਤ ਤੋਂ ਬਚ ਗਿਆ। ਤੁਮ ਕਾਹੇ ਬਿਸਰਾਵੋ, ਵੀ ਤੁਸੀਂ ਕਿਉਂ ਉਸ ਨੂੰ ਭੁਲਾਉਂਦੇ ਹੋ, ਤੁਸੀਂ ਵੀ ਹਰ ਵੇਲੇ ਵਾਹਿਗੁਰੂ ਨੂੰ ਯਾਦ ਰੱਖੋ।
ਤਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਭਿਮਾਨ ਹੰਕਾਰ ਨੂੰ ਛੱਡ ਕੇ ਤੇ ਮੋਹ ਨੂੰ ਛੱਡ ਕੇ ਤੇ ਮਾਇਆ ਨੂੰ ਛੱਡ ਕੇ ਭਜਨ ਰਾਮ ਚਿਤ ਲਾਵੋ, ਤੁਸੀਂ ਵਾਹਿਗੁਰੂ ਦੇ ਭਜਨ ਵਿੱਚ ਆਪਣੇ ਚਿੱਤ ਨੂੰ ਜੋੜੋ। ਭਾਵ ਇਹ ਜਿਹੜੇ ਅਵਮਾਨ ਹੰਕਾਰ ਹੈ, ਮੋਹ ਹੈ ਜਾਂ ਮਾਇਆ ਹੈ, ਇਹ ਵਾਹਿਗੁਰੂ ਦੇ ਭਜਨ ਵਿੱਚ ਮਨ ਨੂੰ ਲੱਗਣ ਨਹੀਂ ਦਿੰਦੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣਾ ਮਨ ਦਾ ਮਾਨ ਛੱਡ ਕੇ, ਮਾਇਆ ਦਾ ਮੋਹ ਛੱਡ ਕੇ ਤੇ ਫਿਰ ਵਾਹਿਗੁਰੂ ਦੇ ਭਜਨ ਵਿੱਚ ਚਿੱਤ ਲਾਓ।
ਨਾਨਕ ਕਹਿਤ ਮੁਕਤ ਪੰਥ ਇਹੋ ਗੁਰਮੁਖ ਹੋਏ ਤੁਮ ਪਾਵੋ।
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਕਿ ਸਾਧੂ ਜਨੋ, ਇਹੀ ਮੁਕਤੀ ਦਾ ਪੰਥ ਹੈ, ਇਹੀ ਮੁਕਤੀ ਦਾ ਮਾਰਗ ਹੈ ਤੇ ਗੁਰਮੁਖ ਹੋਏ ਤੁਮ ਪਾਵੋ, ਤੁਸੀਂ ਗੁਰਮੁਖ ਬਣ ਕੇ ਇਸ ਨੂੰ ਪ੍ਰਾਪਤ ਕਰ ਲਵੋ।
ਗੌੜੀ ਮਹੱਲਾ ਨਾਵਾਂ ਕੋ ਮਾਈ ਭੁੱਲਿਓ ਮਨ ਸਮਝਾਵੈ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਉਪਦੇਸ਼ ਦੇ ਰਹੇ ਸਨ ਤੇ ਉਸ ਵੇਲੇ ਕੁਛ ਸੰਗਤਾਂ ਦੇ ਵਿੱਚ ਮਾਈਆਂ ਵੀ ਬੀਬੀਆਂ ਵੀ ਬੈਠੀਆਂ ਸਨ, ਕਿਉਂਕਿ ਸਤਿਗੁਰੂ ਦਾ ਉਪਦੇਸ਼ ਤਾਂ ਸਭ ਨੂੰ ਸਾਂਝਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਿਸੇ ਮਾਤਾ ਨੇ ਉੱਠ ਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਸਾਧੂਆਂ ਨੂੰ ਉਪਦੇਸ਼ ਦਿੰਦੇ ਹੋ, ਜਨ ਸਧਾਰਨ ਨੂੰ ਉਪਦੇਸ਼ ਦਿੰਦੇ ਹੋ ਤੇ ਕਿਰਪਾ ਕਰੋ ਸਾਨੂੰ ਵੀ ਉਪਦੇਸ਼ ਦਿਓ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਅਗਲਾ ਸ਼ਬਦ ਹੈ ਉਹ ਮਾਈ ਸ਼ਬਦ ਦੁਆਰਾ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਕੋਉ ਮਾਈ ਭੁੱਲਿਓ ਮਨ ਸਮਝਾਵੇ। ਐ ਮਾਈ, ਐ ਮਾਤਾ, ਐ ਬਜ਼ੁਰਗ ਸਖੀਓ, ਕੋਈ ਹੈ ਇਹੋ ਜਿਹਾ ਮਹਾਂਪੁਰਖ ਭੁੱਲਿਓ ਮਨ ਸਮਝਾਵੇ, ਜਿਹੜਾ ਇਸ ਭੁੱਲੇ ਹੋਏ ਮਨ ਨੂੰ ਸਮਝਾ ਦੇਵੇ।
ਵੇਦ ਪੁਰਾਣ ਸਾਧ ਮਗ ਸੁਣ ਕਰ ਨਿਮਖ ਨਾ ਹਰ ਗੁਣ ਗਾਵੇ।
ਕਿਉਂਕਿ ਸਾਡਾ ਮਨ ਐਸਾ ਢੀਠ ਬਣਿਆ ਹੋਇਆ ਹੈ, ਇਹ ਵੇਦਾਂ ਦੇ ਗਿਆਨ ਨੂੰ ਵੀ ਸੁਣਦਾ ਹੈ ਤੇ ਪੁਰਾਣਾਂ ਦੇ ਇਤਿਹਾਸ ਨੂੰ ਵੀ ਸੁਣਦਾ ਹੈ ਤੇ ਜਿਹੜੇ ਹੋਰ ਚੰਗੇ ਚੰਗੇ ਸਾਧੂ ਮਹਾਤਮਾ ਮਹਾਂਪੁਰਖ ਪੀਰ ਪੈਗੰਬਰ ਅਵਤਾਰ ਹੋਏ ਨੇ ਉਹਨਾਂ ਦੇ ਧਰਮ ਮਾਰਗ ਬਾਰੇ ਵੀ ਸੁਣਦਾ ਹੈ। ਪਰ ਹਜ਼ੂਰ ਕਹਿੰਦੇ ਨੇ ਨਿਮਖ ਨਾ ਹਰ ਗੁਣ ਗਾਵੇ, ਪਰ ਇਹ ਇੱਕ ਨਿਮਖ ਪਰ ਵੀ ਇਹ ਕੱਖ ਦੇ ਫੋਰੇ ਮਾਤਰ ਵੀ ਕਦੇ ਵਾਹਿਗੁਰੂ ਦੇ ਗੁਣਾਂ ਨੂੰ ਨਹੀਂ ਗਾਉਂਦਾ।
ਦੁਰਲਭ ਦੇਹ ਪਾਏ ਮਾਨਸ ਕੀ ਬਿਰਥਾ ਜਨਮ ਸਿਰਾਵੇ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਵੇਖ ਲਓ ਇਹ ਜਿਹੜਾ ਜੀਵ ਕੈਸਾ ਅਗਿਆਨੀ ਹੈ। ਦੁਰਲਭ ਦੇਹ ਪਾਏ ਮਾਨਸ ਕੀ, ਇਹ ਹੁਣ ਮਨੁੱਖ ਦੀ ਬੜੀ ਦੁਰਲਭ ਦੇ ਸਾਨੂੰ ਪ੍ਰਾਪਤ ਹੋਈ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹੈ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ ਚਰਿੰਗ ਕਾਲੇ ਦੇ ਸੰਜਰੀਆ। ਇਹ ਕਿੰਨੀ ਦੇਰ ਬਾਅਦ 84 ਲੱਖ ਜੂਨਾਂ ਭੋਗਣ ਤੋਂ ਪਿੱਛੋਂ ਸਾਨੂੰ ਮਨੁੱਖਾ ਦੇ ਪ੍ਰਾਪਤ ਹੋਈ ਹੈ। ਪਰ ਹਜ਼ੂਰ ਕਹਿੰਦੇ ਦੁਰਲਭ ਦੇਹ ਪਾਏ ਮਾਨਸ ਕੀ, ਇਹ ਮਨੁੱਖ ਦੀ ਜੋ ਦੁਰਲਭ ਦੇਹ ਹੈ, ਅਵਰ ਜੌਨ ਤੇਰੀ ਪਨਿਹਾਰੀ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਇਹ ਐਸੀ ਮਨੁੱਖਾ ਦੇਹ ਨੂੰ ਪ੍ਰਾਪਤ ਕਰਕੇ ਬਿਰਥਾ ਜਨਮ ਸਰਾਵੈ, ਇਹ ਆਪਣੇ ਜਨਮ ਨੂੰ ਬਿਆਰਥ ਹੀ ਸਰਾਵੈ ਦਾ ਅਰਥ ਬਤੀਤ ਕਰ ਰਿਹਾ ਹੈ।
ਮਾਇਆ ਮੋਹ ਮਹਾ ਸੰਕਟ ਬਨ ਤਾਸਿਉ ਰੁਚ ਉਪਜਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਮਾਇਆ ਦਾ ਮੋਹ ਹੈ ਮਹਾ ਸੰਕਟ ਬਨ, ਇਹ ਬੜਾ ਦੁਖਦਾਈ ਬਨ ਦਾ ਅਰਥ ਹੈ, ਇਹ ਇੱਕ ਪਾਣੀ ਹੈ, ਬੜਾ ਦੁਖਦਾਈ ਪਾਣੀ ਹੈ। ਤਾਸਿਉ ਰੁਚ ਉਪਜਾਵੈ, ਇਹ ਉਸਦੇ ਨਾਲ ਹਮੇਸ਼ਾ ਲਈ ਰੁਚੀ ਪੈਦਾ ਕਰਦਾ। ਇਹਦਾ ਮਤਲਬ ਇਹ ਹੈ ਜਿਹੜਾ ਸਾਡਾ ਮਨ ਹੈ ਨਾ, ਵੀ ਇਹ ਵਾਹਿਗੁਰੂ ਦੇ ਗੁਣ ਤਾਂ ਗਾਉਂਦਾ ਨਹੀਂ, ਨਾ ਸਿਮਰਨ ਕਰਦਾ, ਨਾ ਭਗਤੀ ਕਰਦਾ ਹੈ, ਅਤੇ ਜਿਹੜਾ ਮਾਇਆ ਦਾ ਮੋਹ ਹੈ ਇਹ ਬੜਾ ਦੁੱਖਦਾਈ ਪਾਣੀ ਹੈ, ਅਤੇ ਇਹਦੇ ਨਾਲ ਰੁਚੀ ਲਾਉਂਦਾ। ਇਹਨੂੰ ਮਾਇਆ ਦੇ ਸਵਾਦ ਚੰਗੇ ਲੱਗਦੇ ਨੇ, ਵਿਸ਼ਿਆਂ ਦੇ ਰਸ ਚੰਗੇ ਲੱਗਦੇ ਨੇ, ਪਰ ਵਾਹਿਗੁਰੂ ਦੀ ਬਾਣੀ ਦਾ ਨਾਮ ਦਾ ਰਸ ਨਹੀਂ ਇਸ ਨੂੰ ਆਉਂਦਾ। ਅਥਵਾ ਮਾਇਆ ਮੋਹ ਮਹਾਂ ਸੰਕਟ ਬਨ, ਬਨ ਦਾ ਅਰਥ ਪਾਣੀ ਵੀ ਹੈ ਅਤੇ ਬਨ ਦਾ ਅਰਥ ਜੰਗਲ ਵੀ ਕੀਤਾ। ਇਹ ਜਿਹੜਾ ਮਾਇਆ ਦਾ ਮੋਹ ਮਹਾਂ ਸੰਕਟ ਬਨ, ਇਹ ਬੜਾ ਦੁੱਖਦਾਈ ਜੰਗਲ ਹੈ। ਇਹ ਮਨ ਵੀ ਤਾਸਿਓ ਰੁਚ ਉਪਜਾਵੈ, ਵੀ ਉਸ ਜੰਗਲ ਵੱਲ ਨੂੰ ਦੌੜ ਦੌੜ ਕੇ ਜਾਂਦਾ, ਭਾਵ ਇਸ ਮਾਇਆ ਦੇ ਜੰਗਲ ਦੇ ਵਿੱਚ ਜਾ ਕੇ ਆਦਮੀ ਭਟਕ ਜਾਂਦਾ, ਇਹਨੂੰ ਰਾਹ ਨਹੀਂ ਲੱਭਦਾ, ਪਰ ਜਿਹੜਾ ਸਹੀ ਰਸਤਾ ਉਸਨੂੰ ਇਖਤਿਆਰ ਨਹੀਂ ਕਰਦਾ। ਮਨੁੱਖਾਂ ਦੇ ਪ੍ਰਾਪਤ ਕਰਕੇ ਵੀ ਜੀਵ ਅਤੇ ਇਸ ਮਹਾਂ ਸੰਕਟ ਬਨ, ਇਸ ਦੁੱਖਦਾਈ ਜੰਗਲ ਦੇ ਵਿੱਚ ਮਾਇਆ ਦੇ ਮੋਹ ਦੇ ਵਿੱਚ ਹੀ ਫਸਿਆ ਰਹਿੰਦਾ ਹੈ।
ਅੰਤਰ ਬਾਹਰ ਸਦਾ ਸੰਗ ਪ੍ਰਭ ਤਾਸਿਓ ਨੇਹੋ ਨਾ ਲਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਸਾਡੇ ਅੰਦਰ ਵੀ ਹੈ ਅਤੇ ਬਾਹਰ ਵੀ, ਹਮੇਸ਼ਾ ਸਾਡੇ ਨਾਲ ਹੀ ਵੱਸਦਾ ਹੈ, ਤਾਸਿਓ ਨੇਹੋ ਨਾ ਲਾਵੈ, ਪਰ ਉਸ ਵਾਹਿਗੁਰੂ ਦੇ ਨਾਲ ਕਦੇ ਭੁੱਲ ਕੇ ਵੀ ਇਹ ਪ੍ਰੇਮ ਨਹੀਂ ਲਾਉਂਦਾ, ਉਹਦੇ ਨਾਲ ਭੁੱਲ ਕੇ ਵੀ ਪਿਆਰ ਨਹੀਂ ਕਰਦਾ। ਬਸ ਮਾਇਆ ਦੇ ਸਵਾਦ, ਵਿਸ਼ਿਆਂ ਦੇ ਸਵਾਦ, ਦੁਨੀਆਂ ਦੇ ਰੰਗ ਰੂਪ ਹੀ ਇਸ ਨੂੰ ਚੰਗੇ ਲੱਗਦੇ ਹਨ।
ਨਾਨਕ ਮੁਕਤ ਤਾਹੇ ਤੁਮ ਮਾਨਹੁ ਜਿਹ ਘਟ ਰਾਮ ਸਮਾਵੈ।
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਮਾਈਆਂ ਨੂੰ ਉਪਦੇਸ਼ ਹੈ, ਨਾਨਕ ਮੁਕਤ ਤਾਹੇ ਤੁਮ ਮਾਨੋ, ਬਈ ਤੁਸੀਂ ਉਹਨੂੰ ਅਸਲੀ ਮੁਕਤ ਪੁਰਸ਼ ਮੰਨ ਲਵੋ ਜਿਹ ਘਟ ਰਾਮ ਸਮਾਵੈ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਆ ਕੇ ਵੱਸ ਜਾਵੇ, ਜਿਹਦੇ ਹਿਰਦੇ ਵਿੱਚ ਪਰਮੇਸ਼ਰ ਆ ਕੇ ਵੱਸ ਜਾਂਦਾ ਹੈ, ਤੇ ਅਸਲੀ ਪਾਈ ਜੀਵਨ ਮੁਕਤ ਪੁਰਸ਼ ਉਹੀ ਹੈ।
ਮਹਲਾ ਨਾਵਾਂ ਸਾਧੋ ਰਾਮ ਸਰਨ ਬਿਸਰਾਮਾ।
ਲਓ ਹੁਣ ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਹੁਣ ਹੋਰ ਸਾਧੂਆਂ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਸਾਧੋ ਰਾਮ ਸਰਨ ਬਿਸਰਾਮਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਇਹ ਸਾਧੂ ਜਨੋ, ਜੇ ਤੁਸੀਂ ਅਸਲੀ ਸੁੱਖ ਆਰਾਮ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਫਿਰ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਵੋ, ਕਿਉਂਕਿ ਵਾਹਿਗੁਰੂ ਦੀ ਸ਼ਰਨ ਵਿੱਚ ਸੁੱਖ ਆਰਾਮ ਮਿਲਦਾ, ਕਿਉਂਕਿ ਸਤਿਗੁਰੂ ਦੇ ਬਚਨ ਵੀ ਹਨ। ਹਜ਼ੂਰ ਕਹਿੰਦੇ ਨੇ ਜੋ ਸੁੱਖ ਕਉ ਚਾਹੇ ਸਦਾ ਸ਼ਰਨ ਰਾਮ ਕੀ ਲੇਹੇ। ਇੱਕ ਥਾਂ 'ਤੇ ਹੋਰ ਵੀ ਸਤਿਗੁਰੂ ਦੇ ਬਚਨ ਆਏ ਨੇ, ਹਰ ਚਰਨ ਸ਼ਰਨ ਗੜ ਕੋਟ ਹਮਾਰੇ। ਵਾਹਿਗੁਰੂ ਦੀ ਚਰਨ ਸ਼ਰਨ ਇੱਕ ਐਸਾ ਮਜ਼ਬੂਤ ਕਿਲਾ ਹੈ ਜਿਹਦੀ ਓਟ ਲੈ ਕੇ ਆਦਮੀ ਹਰ ਤਰ੍ਹਾਂ ਦੇ ਦੁੱਖ ਤੋਂ ਭੈ ਤੋਂ ਬਚ ਜਾਂਦਾ ਹੈ। ਕਾਲ ਕੰਟਕ ਜਮ ਤਿਸ ਨਾ ਬਦਾਰੇ, ਜਿਹੜਾ ਦੁੱਖਦਾਈ ਕਾਲ ਤੇ ਜਮ ਵੀ ਉਸ ਨੂੰ ਢਾ ਨਹੀਂ ਸਕਦਾ, ਐਸਾ ਉਹ ਕਿਲਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਸਾਧੂ ਲੋਕੋ, ਜੇ ਤੁਸੀਂ ਸੁਖ ਆਰਾਮ ਪ੍ਰਾਪਤ ਕਰਨਾ ਹੈ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਵੋ।
ਵੇਦ ਪੁਰਾਨ ਪੜ੍ਹੇ ਕੋ ਇਹ ਗੁਣ, ਸਿਮਰੇ ਹਰ ਕੋ ਨਾਮਾ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਧੂ ਜਨੋ, ਤੁਸੀਂ ਵੇਦਾਂ ਨੂੰ ਪੜ੍ਹਦੇ ਹੋ, ਪੁਰਾਣਾਂ ਨੂੰ ਪੜ੍ਹਦੇ ਹੋ, ਪਰ ਵੇਦ ਪੁਰਾਣ ਪੜ੍ਹੇ ਦਾ ਇਹੀ ਗੁਣ ਹੈ, ਇਹੀ ਲਾਭ ਹੈ, ਸਿਮਰੇ ਹਰ ਕੋ ਨਾਮਾ, ਵੀ ਜੇ ਕੋਈ ਵਾਹਿਗੁਰੂ ਦੇ ਨਾਮ ਨੂੰ ਵੀ ਸਿਮਰੇ, ਜੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਸਿਮਰਦਾ ਤਾਂ ਫਿਰ ਭਗਤ ਕਬੀਰ ਜੀ ਦੇ ਬਚਨ ਯਾਦ ਰੱਖਣ ਵਾਲੇ ਨੇ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ। ਇਸ ਲਈ ਪੜ੍ਹੇ ਲਿਖੇ ਪੜ੍ਹੇ ਵਿਚਾਰੇ ਦਾ ਲਾਭ ਤਾਂ ਹੀ ਹੈ ਜੇ ਕੋਈ ਮਨੁੱਖ ਵਾਹਿਗੁਰੂ ਦਾ ਸਿਮਰਨ ਵੀ ਕਰਨ ਲੱਗ ਜਾਵੇ, ਅਤੇ ਜੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਨਾ ਤਾਂ ਵੇਦਾਂ ਪੁਰਾਣਾਂ ਨੂੰ ਪੜ੍ਹਨ ਦਾ ਵੀ ਕੋਈ ਫਾਇਦਾ ਨਹੀਂ ਹੈ, ਕਿਉਂਕਿ ਪੜ੍ਹਿਆ ਨਾ ਹੀ ਭੇਦ ਬੁੱਝਿਆ ਭਾਵਨਾ, ਧਰਮ ਗ੍ਰੰਥਾਂ ਨੂੰ ਪੜ੍ਹ ਕੇ ਨਹੀਂ ਕੁਛ ਵੀ ਮਿਲਦਾ, ਅਤੇ ਉਹਦੇ ਉੱਤੇ ਅਮਲ ਕਰਨ ਦੀ ਲੋੜ ਹੈ। ਜਦੋਂ ਅਸੀਂ ਅਮਲ ਕਰਾਂਗੇ, ਸਿਮਰੈ ਹਰ ਕੋ ਨਾਮਾ, ਵਾਹਿਗੁਰੂ ਦਾ ਨਾਮ ਸਿਮਰਨ ਕਰਾਂਗੇ, ਤੇ ਫੇਰ ਹੀ ਸਾਨੂੰ ਮੁਕਤੀ ਦਾ ਸੁੱਖ ਪ੍ਰਾਪਤ ਹੋ ਸਕਦਾ।
ਲੋਭ ਮੋਹ ਮਾਇਆ ਮਮਤਾ ਫੋਨ, ਔ ਵਿਖਿਆਨ ਕੀ ਸੇਵਾ।
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਕੀ ਕਰਦਾ ਹੈ, ਲੋਭ ਮੋਹ ਤੇ ਮਾਇਆ ਦੀ ਮਮਤਾ ਦੇ ਵਿੱਚ ਹੀ ਹਮੇਸ਼ਾ ਲਈ ਪਕੜਿਆ ਰਹਿੰਦਾ ਹੈ, ਫਸਿਆ ਰਹਿੰਦਾ ਹੈ। ਔ ਵਿਖਿਆਨ ਕੀ ਸੇਵਾ, ਅਤੇ ਫਿਰ ਇਸ ਦੇ ਨਾਲ ਪਾਏ ਵਿਸ਼ਿਆਂ ਦੀ ਸੇਵਾ ਕਰਦਾ। ਵਿਸ਼ੇ ਨੇ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹਨਾਂ ਨੂੰ ਮਾਣਦਾ ਰਹਿੰਦਾ। ਬਸ ਇਸ ਮਾਇਆ ਦੀ ਮਮਤਾ ਦੇ ਵਿੱਚ, ਲੋਭ ਅਤੇ ਮੋਹ ਦੇ ਵਿੱਚ ਆਦਮੀ ਫਸਿਆ ਹੋਇਆ, ਅਤੇ ਬਸ ਹਰ ਵੇਲੇ ਵਿਸ਼ਿਆਂ ਦੀ ਸੇਵਾ ਕਰਦਾ, ਵਿਸ਼ਿਆਂ ਦੇ ਸੁੱਖ ਭੋਗ ਰਿਹਾ ਹੈ।
ਹਰਖ ਸੋਗ ਪਰਸੈ ਜਿਹੇ ਨਾਹਨ, ਸੋ ਮੂਰਤ ਹੈ ਦੇਵਾ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਮਨੁੱਖ ਇਹਨਾਂ ਸਾਰੀਆਂ ਵਹਿਬਤਾਂ ਨੂੰ ਛੱਡ ਕੇ ਅਤੇ ਫਿਰ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਲੱਗ ਜਾਂਦਾ ਹੈ ਅਤੇ ਜਿਹਦੀ ਇਹ ਅਵਸਥਾ ਬਣ ਜਾਂਦੀ, ਹਰਖ ਸੋਗ ਪਰਸੈ ਜੇ ਨਾਹਨ, ਜਿਸ ਨੂੰ ਹਰਖ ਅਤੇ ਸ਼ੋਗ, ਖੁਸ਼ੀ ਅਤੇ ਗਮੀ ਮਨ ਦੇ ਉੱਤੇ ਕੋਈ ਅਸਰ ਨਹੀਂ ਪਾਉਂਦੇ, ਸੋ ਮੂਰਤ ਹੈ ਦੇਵਾ, ਅਤੇ ਭਾਈ ਉਹ ਜਿਹੜਾ ਮਹਾਂਪੁਰਖ ਹੈ ਉਹ ਤਾਂ ਪਰਮੇਸ਼ਰ ਦਾ ਰੂਪ ਹੈ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਵਿਖੈ ਸਮਾਹੇ। ਜਿਹਦੇ ਮਨ ਨੂੰ ਖੁਸ਼ੀ ਗਮੀ ਦਾ ਕੋਈ ਅਸਰ ਨਹੀਂ ਵਿਆਪਦਾ ਅਤੇ ਹਰ ਵੇਲੇ ਇੱਕ ਰਸ ਆਪਣੇ ਆਨੰਦ ਵਿੱਚ ਹੀ ਬੈਠਾ ਰਹਿੰਦਾ, ਹਜ਼ੂਰ ਕਹਿੰਦੇ ਉਹ ਮਹਾਂਪੁਰਖ ਤੇ ਵਾਹਿਗੁਰੂ ਦਾ ਸਰੂਪ ਹੈ।
ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉ ਕੰਚਨ ਅਰ ਪੈਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਸ ਬ੍ਰਹਮ ਗਿਆਨੀ ਦੀ ਅਵਸਥਾ ਇਹ ਬਣ ਜਾਂਦੀ ਹੈ, ਸੁਰਗ ਤੇ ਨਰਕ ਨੂੰ ਵੀ ਇੱਕੋ ਜਿਹਾ ਸਮਝਦਾ ਹੈ। ਉਹਨੂੰ ਸੁਰਗ ਦਾ ਕੋਈ ਲਾਲਚ ਨਹੀਂ, ਨਰਕ ਦਾ ਕੋਈ ਡਰ ਨਹੀਂ, ਕਿਉਂਕਿ ਭਗਤ ਕਬੀਰ ਜੀ ਨੇ ਲਿਖਿਆ ਹੈ, ਕਬੀਰ ਨਰਕ ਸੁਰਗ ਤੇ ਮੈਂ ਰਹੇ ਹੋ ਸਤਿਗੁਰ ਕੇ ਪ੍ਰਸਾਦ। ਇਹ ਤੇ ਪੁੰਨੀਆਂ ਪਾਪੀਆਂ ਦੀ ਇੱਕ ਰੁਚੀ ਹੈ ਸੁਰਗ ਤੇ ਨਰਕ ਵਿੱਚ ਜਾਣ ਦੀ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਨੂੰ ਜਿਹੋ ਜਿਹਾ ਸੁਰਗ ਹੈ ਤੇ ਇਹੋ ਜਿਹਾ ਨਰਕ ਹੈ, ਅੰਮ੍ਰਿਤ ਬਿਖ ਅੰਮ੍ਰਿਤ ਤੇ ਜ਼ਹਿਰ ਵੀ ਉਹਨੂੰ ਇੱਕੋ ਜਿਹੀ ਪ੍ਰਤੀਤ ਹੁੰਦੀ ਹੈ। ਤਿਉਂ ਕੰਚਨ ਅਰ ਪੈਸਾ, ਤੇ ਕੰਚਨ ਸੋਨਾ ਵੀ ਤੇ ਇੱਕ ਪੈਸਾ ਤਾਂਬੇ ਦਾ, ਉਹ ਵੀ ਉਹਨੂੰ ਇੱਕੋ ਜਿਹਾ ਮਿਲਦਾ। ਇਹਦਾ ਮਤਲਬ ਇਹ ਹੈ ਵੀ ਉਹ ਸੁਰਗ ਨੂੰ ਵੇਖ ਕੇ ਲਲਚਾਉਂਦਾ ਨਹੀਂ, ਅੰਮ੍ਰਿਤ ਵਰਗੇ ਮਿੱਠੇ ਪਦਾਰਥਾਂ ਦੇ ਰਸਾਂ ਦੇ ਵਿੱਚ ਕਦੇ ਵੀ ਉਹ ਲੁਭਾਏ ਮਨ ਨਹੀਂ ਹੁੰਦਾ, ਅਤੇ ਕਦੇ ਸੋਨੇ ਵੱਲ ਵੀ ਉਸਦਾ ਮਨ ਨਹੀਂ ਖਿੱਚਿਆ ਜਾਂਦਾ। ਬਸ ਉਹ ਸੁਰਗ ਅਤੇ ਨਰਕ ਨੂੰ ਇੱਕੋ ਜਿਹਾ ਸਮਝਦਾ, ਤੇ ਅੰਮ੍ਰਿਤ ਵਰਗੇ ਜਿਹੜੇ ਮਿੱਠੇ ਰਸ ਕਸ ਨੇ ਤੇ ਜ਼ਹਿਰ ਹੈ ਉਹਨੂੰ ਵੀ ਇੱਕੋ ਜਿਹਾ ਸਮਝਦਾ ਹੈ ਤੇ ਜਿਹੋ ਜਿਹਾ ਸੋਨਾ ਤੇ ਉਹੋ ਜਿਹਾ ਇੱਕ ਪੈਸਾ ਉਸਨੂੰ ਨਜ਼ਰ ਆਉਂਦਾ ਹੈ।
ਉਸਤਤ ਨਿੰਦਾ ਇਹ ਸਮਝ ਆ ਕੇ ਲੋਭ ਮੋਹ ਫੁਨ ਤੈਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸਤਤ ਤੇ ਨਿੰਦਾ ਇਹ ਵੀ ਦੋਵੇਂ ਉਹਨੂੰ ਇੱਕ ਸਮਾਨ ਪ੍ਰਤੀਤ ਹੁੰਦੇ ਨੇ। ਉਸਤਤ ਨਿੰਦਾ ਇਹ ਸਮਝ ਆ ਕੇ ਵੀ ਜਿਸ ਨੂੰ ਉਸਤਤ ਤੇ ਨਿੰਦਾ ਦੋਵੇਂ ਇੱਕ ਸਮਾਨ ਜਾਪਦੇ ਨੇ ਤੇ ਲੋਭ ਮੋਹ ਫੁਨ ਤੈਸਾ, ਲੋਭ ਤੇ ਮੋਹ ਵੀ ਜਿਸ ਨੂੰ ਫਿਰ ਤੈਸਾ ਉਹੋ ਜਿਹਾ ਇੱਕ ਬਰਾਬਰੀ ਜਾਪਦਾ ਹੈ। ਭਾਵ ਕਦੇ ਕਿਸੇ ਦੇ ਧਨ ਨੂੰ ਵੇਖ ਕੇ, ਕਿਸੇ ਦੇ ਪਦਾਰਥ ਨੂੰ ਦੇਖ ਕੇ ਉਹਦੇ ਮਨ ਦੇ ਵਿੱਚ ਲੋਭ ਨਹੀਂ ਪੈਦਾ ਹੁੰਦਾ ਤੇ ਕਿਸੇ ਚੀਜ਼ ਨੂੰ ਦੇਖ ਕੇ ਮੋਹ ਵੀ ਨਹੀਂ ਉਹਦੇ ਅੰਦਰ ਜਾਗਦਾ। ਇਸੇ ਲਈ ਜਿਹੋ ਜਿਹਾ ਲੋਭ ਤੇ ਮੋਹ ਹੈ ਤੇ ਉਹੋ ਜਿਹਾ ਹੀ ਉਹ ਸਾਰਿਆਂ ਨੂੰ, ਭਾਵ ਲੋਭ ਤੇ ਮੋਹ ਨੂੰ ਤੇ ਉਸਤਤ ਤੇ ਨਿੰਦਾ ਨੂੰ ਸਾਰਿਆਂ ਨੂੰ ਇੱਕ ਸਮਾਨ ਹੀ ਜਾਣਦਾ ਹੈ।
ਦੁੱਖ ਸੁੱਖ ਇਹ ਬਾਧੇ ਜਿਹ ਨਾ ਹਨ ਤੇ ਤੁਮ ਜਾਣੋ ਗਿਆਨੀ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗਿਆਨਵਾਨ ਪੁਰਸ਼ ਕੌਣ ਹੋ ਸਕਦਾ ਹੈ, ਦੁੱਖ ਸੁੱਖ ਇਹ ਬਾਧੇ ਜੇ ਨਾ ਹਨ, ਵੀ ਜਿਹੜਾ ਦੁੱਖ ਤੇ ਸੁੱਖ ਜਿਸ ਨੂੰ ਇਹ ਨਹੀਂ ਬੰਨ ਸਕਦੇ, ਭਾਵ ਜਿਹੜਾ ਸੰਸਾਰਕ ਦੁੱਖਾਂ ਸੁੱਖਾਂ ਦੇ ਵਿੱਚ ਕਦੇ ਨਹੀਂ ਜਕੜਿਆ ਜਾਂਦਾ, ਤੇ ਤੁਮ ਜਾਣੋ ਗਿਆਨੀ, ਭਾਈ ਉਸਨੂੰ ਤੁਸੀਂ ਗਿਆਨਵਾਨ ਸਮਝ ਲਓ ਜਿਹੜਾ ਸੰਸਾਰਕ ਸੁੱਖਾਂ ਦੁੱਖਾਂ ਦੇ ਵਿੱਚ ਹਮੇਸ਼ਾ ਲਈ ਗ੍ਰਸਿਆ ਰਹਿੰਦਾ ਹੈ, ਜਿਹਦੇ ਜੀਵਨ ਦੇ ਉੱਤੇ ਸੰਸਾਰ ਦੇ ਦੁੱਖ ਸੁੱਖ ਹੀ ਭਾਰੂ ਰਹਿੰਦੇ ਨੇ, ਉਹ ਕਦੇ ਗਿਆਨਵਾਨ ਨਹੀਂ ਹੋ ਸਕਦਾ।
ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਵਿਦ ਕੋ ਜੋ ਪ੍ਰਾਣੀ।
ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ ਕਿ ਇਹ ਸਾਧੂ ਜਨੋ, ਵੀ ਜਿਹੜਾ ਇਸ ਤਰੀਕੇ ਦਾ ਪ੍ਰਾਣੀ ਪ੍ਰਾਣਾਤਾਰੀ ਜੀਵ ਹੈ ਨਾ, ਇਹੋ ਜਿਹੇ ਤਰੀਕੇ ਦਾ ਇਹੋ ਜਿਹੀ ਅਵਸਥਾ ਵਾਲਾ ਕੋਈ ਵੀ ਮਹਾਂਪੁਰਖ ਹੈ, ਨਾਨਕ ਮੁਕਤ ਤਾਹੇ ਤੋਂ ਮੰਨੋ, ਤੁਸੀਂ ਉਹਨੂੰ ਮੁਕਤੀ ਦਾ ਸਰੂਪ ਮੰਨ ਲਓ, ਅਥਵਾ ਉਸਨੂੰ ਤੁਸੀਂ ਜੀਵਨ ਮੁਕਤ ਸਮਝ ਲਵੋ, ਉਸਨੂੰ ਤੁਸੀਂ ਵਧੇ ਮੁਕਤ ਜਾਣ ਲਵੋ।
ਗੌੜੀ ਮਹੱਲਾ ਨਾਵਾਂ ਮਨ ਰੇ ਕਹਾਂ ਭੈਉ ਤੈ ਬੌਰਾ।
ਲੋਹਣ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਧਰੇ ਸਾਧੂਆਂ ਨੂੰ, ਕਿਧਰੇ ਮਾਈਆਂ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਨੇ, ਹੁਣ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਹੈ, ਉੱਤੋਂ ਵਕਤੇ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਮਨ ਰੇ ਕਹਾਂ ਪਇਓ ਤੈ ਬੌਰਾ, ਹਜ਼ੂਰ ਕਹਿੰਦੇ ਐ ਮਨਾ ਤੂੰ ਕਿੱਥੇ, ਬੌਰਾ ਦਾ ਅਰਥ ਹੈ ਪਾਗਲ ਹੋਇਆ ਫਿਰਦਾ, ਇਸ ਮਾਇਆ ਦੇ ਪਿੱਛੇ, ਧਨ ਦੇ ਪਿੱਛੇ, ਦੁਨੀਆਂ ਦੇ ਪਿੱਛੇ ਲਾ ਕੇ ਤੂੰ ਕਿਉਂ ਕਮਲਾ ਹੋਇਆ ਫਿਰਦਾ ਹੈ।
ਅਹਿਨਸ ਔਦ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹੋਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਐ ਮਨਾ ਦਿਨ ਰਾਤ ਤੇਰੀ ਉਮਰ ਘਟਦੀ ਜਾ ਰਹੀ ਹੈ, ਕਿਉਂਕਿ ਸਤਿਗੁਰੂ ਦੇ ਬਚਨ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਕਟੈ ਤਨ ਸ਼ੀਜੈ ਕਾਲ ਅਹੇਰੀ ਫਿਰੈ ਬਧਕ ਜੋ ਕਹੋ ਕਵਨ ਵਿਧ ਕੀਜੈ। ਹਜ਼ੂਰ ਕਹਿੰਦੇ ਨੇ ਐ ਮਨਾ ਤੇਰੀ ਦਿਨ ਰਾਤ ਉਮਰ ਘਟ ਰਹੀ ਹੈ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤੈ ਫੂਟੈ ਘਟ ਜਿਉਂ ਪਾਨੀ। ਪਰ ਤੂੰ ਇਸ ਗੱਲ ਨੂੰ ਜਾਣਦਾ ਹੀ ਨਹੀਂ, ਪਇਓ ਲੋਭ ਸੰਗ ਹੋਰਾ, ਤੂੰ ਲੋਭ ਦੇ ਨਾਲ ਬੜਾ ਹੌਲਾ ਹੋਇਆ ਫਿਰਦੈ, ਕੋਈ ਥੋੜ੍ਹਾ ਜਿਹਾ ਤੈਨੂੰ ਲਾਲਚ ਦੇ ਦੇਵੇ ਨਾ ਤੇ ਬਸ ਉੱਤੇ ਹੀ ਆਪਣਾ ਧਰਮ ਕਰਮ ਆਪਣਾ ਸਾਰਾ ਹੀ ਛੱਡ ਬੈਠਦਾ। ਇਸੇ ਲਈ ਲੋਭ ਦੇ ਨਾਲ ਬਹੁਤ ਹੌਲਾ ਹੋਇਆ ਫਿਰਦਾ, ਤੈਨੂੰ ਚਾਹੀਦਾ ਆਪਣੇ ਅਸੂਲਾਂ 'ਤੇ ਕਾਇਮ ਰਵੇਂ, ਕਿਉਂਕਿ ਜਿਹੜੇ ਸੰਸਾਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਵਿਦਵਾਨ ਵੀ ਸਮਝਦੇ ਨੇ, ਬੁੱਧੀਜੀਵੀ ਵੀ ਸਮਝਦੇ ਨੇ ਅਤੇ ਬੜੀਆਂ ਬੜੀਆਂ ਡਿਗਰੀਆਂ ਵੀ ਲੈਂਦੇ ਨੇ, ਪਰ ਜਦੋਂ ਉਹਨਾਂ ਨੂੰ ਕੋਈ ਨਾ ਕੋਈ ਲੋਭ ਦਿਖਾ ਦਿੰਦਾ ਪਇਓ ਲੋਭ ਸੰਗ ਹੋਰਾ, ਉਹ ਆਪਣਾ ਸਭ ਵਿੱਦਿਆ ਗਿਆਨ ਧਿਆਨ ਭੁੱਲ ਜਾਂਦੇ ਨੇ। ਇੱਥੋਂ ਤੱਕ ਕੁਝ ਐਸੇ ਵੀ ਲੋਕ ਨੇ, ਤੁਸੀਂ ਹੁਣ ਉਹਨਾਂ ਬਾਰੇ ਪੜ੍ਹਦੇ ਹੋ, ਉਹ ਬਾਣੀ 'ਤੇ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਵੀ ਉਹ ਨੁਕਤਾਚੀਨੀ ਕਰ ਦਿੰਦੇ ਨੇ। ਕਿਉਂ? ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ ਲੱਭ ਵਿਨਾਹੇ ਮਾਨਸਾ ਜੋ ਪਾਣੀ ਬੂਰ, ਜਿਵੇਂ ਬੂਰ ਪਾਣੀ ਨੂੰ ਖਰਾਬ ਕਰ ਦਿੰਦਾ ਅਤੇ ਜਿਹੜਾ ਲੱਭ ਹੈ ਲੋਭ ਹੈ ਇਹ ਮਨੁੱਖ ਦੀ ਅੰਦਰਲੇ ਗਿਆਨ ਨੂੰ ਵੀ ਗੰਧਲਾ ਕਰ ਦਿੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਿ ਐ ਮਨਾ ਤੂੰ ਲੋਭ ਦੇ ਨਾਲ ਬੜਾ ਹੌਲਾ ਹੋ ਗਿਆ, ਤੈਨੂੰ ਆਪਣਾ ਤੈਨੂੰ ਗੁਰੂ 'ਤੇ ਵੀ ਸ਼ਰਧਾ ਨਹੀਂ ਰਹੀ, ਤੈਨੂੰ ਆਪਣੇ ਧਰਮ 'ਤੇ ਵੀ ਸ਼ਰਧਾ ਨਹੀਂ ਰਹੀ, ਤੈਨੂੰ ਰੱਬ 'ਤੇ ਵੀ ਭਰੋਸਾ ਨਹੀਂ ਰਿਹਾ, ਬਸ ਲੋਭ ਦੇ ਨਾਲ ਹੌਲਾ ਹੋ ਗਿਆ ਅਤੇ ਹੁਣ ਆਪਣੇ ਹੀ ਗੁਰੂਆਂ ਦੇ ਬਾਰੇ ਅਤੇ ਆਪਣੇ ਹੀ ਧਰਮ ਦੇ ਬਾਰੇ ਗਲਤ ਮਤ ਲਿਖੀ ਜਾਂਦਾ ਹੈ।
ਜੋ ਤਨ ਤੈ ਅਪਨੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ।
ਲਓ ਹੁਣ ਰਹਾਓ ਵਿਸਰਾਮ ਦੇ ਕੇ ਸਤਿਗੁਰੂ ਕਹਿੰਦੇ ਨੇ, ਐ ਕੰਵਲਿਆ, ਇਹ ਜਿਹੜਾ ਤੇਰਾ ਸਰੀਰ ਹੈ ਜਿਸ ਨੂੰ ਤੂੰ ਆਪਣਾ ਕਰਕੇ ਮੰਨਿਆ ਹੋਇਆ ਹੈ, ਇਸ ਤੋਂ ਇਲਾਵਾ ਅਰ ਸੁੰਦਰ ਗ੍ਰਹਿ ਨਾਰੀ, ਆਹ ਜਿਹੜਾ ਤੇਰਾ ਸੋਹਣਾ ਘਰ ਹੈ ਤੇ ਨਾਰੀ ਇਸਤਰੀ ਹੈ, ਤੇਰੀ ਆਪਣੀ ਘਰਵਾਲੀ ਹੈ, ਇਹਨੂੰ ਤੂੰ ਆਪਣਾ ਮੰਨੀ ਬੈਠਾ ਹੈ।
ਇਨ ਮੈਂ ਕਛ ਤੇਰੋ ਰੇ ਨਾਹਨ, ਦੇਖੋ ਸੋਚ ਵਿਚਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨ ਨੂੰ ਕਹਿੰਦੇ ਨੇ ਕਿ ਐ ਕੰਵਲਿਆ ਮਨਾ, ਤੂੰ ਇਸ ਗੱਲ ਨੂੰ ਸੋਚ ਵਿਚਾਰ ਕੇ ਦੇਖ। ਇਨ ਮੈਂ ਕਛ ਤੇਰੋ ਰੇ ਨਾਹਨ, ਤੇ ਇਹਨਾਂ ਵਿੱਚੋਂ ਤੇਰਾ ਤੇ ਕੁਛ ਵੀ ਨਹੀਂ ਹੈ। ਤੂੰ ਜਰਾ ਸੋਚ, ਜਦੋਂ ਤੂੰ ਆਇਆ ਸੀ ਕਿ ਉਸ ਵੇਲੇ ਘਰ ਨਾਲ ਲੈ ਕੇ ਆਇਆ ਸੀ, ਜਾਂ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਆਇਆ ਸੀ, ਜਾਂ ਆਪਣੇ ਧੀਆਂ ਪੁੱਤਰਾਂ ਨੂੰ ਨਾਲ ਲੈ ਕੇ ਆਇਆ ਸੀ? ਹਾਂ, ਇੱਕ ਗੱਲ ਜ਼ਰੂਰ ਸੀ, ਤੂੰ ਆਪਣਾ ਸਰੀਰ ਜ਼ਰੂਰ ਨਾਲ ਲੈ ਕੇ ਆਇਆ ਸੀ, ਪਰ ਅਖੀਰ ਤੇ ਇਹਨੇ ਵੀ ਤੇਰਾ ਨਹੀਂ ਰਹਿਣਾ। ਸੰਕੀ ਦੇਹ ਨਾ ਸੰਗ ਸਦਾ ਹੈ, ਅੰਤ ਨੂੰ ਇਹ ਸਰੀਰ ਵੀ ਇੱਥੇ ਛੱਡ ਕੇ ਜਾਣਾ ਪੈਣਾ ਹੈ।
ਰਤਨ ਜਨਮ ਆਪਣੋ ਤੈ ਹਾਰਿਓ, ਗੋਬਿੰਦ ਗਤ ਨਹੀਂ ਜਾਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਐ ਮਨਾ, ਜਿਹੜਾ ਰਤਨ ਵਰਗਾ ਅਮੋਲਕ ਜਨਮ ਸੀ, ਤੂੰ ਇਸ ਆਪਣੇ ਅਮੋਲਕ ਜਨਮ ਨੂੰ ਐਵੇਂ ਭੰਗ ਦੇ ਪਹਾੜੇ ਹਾਰ ਦਿੱਤਾ ਹੈ, ਕੌਡੀ ਬਦਲੇ ਇਸ ਨੂੰ ਹਾਰ ਦਿੱਤਾ ਹੈ। ਕੌਡੀ ਕੀ ਹੈ? ਮਾਇਆ। ਤੂੰ ਇਸ ਰਤਨ ਵਰਗੇ ਅਮੋਲਕ ਜਨਮ ਨੂੰ ਇਸ ਮਾਇਆ ਰੂਪੀ ਜਾਂ ਵਿਸ਼ੇ ਸੁਖਾਂ ਰੂਪੀ ਕੌਡੀ ਦੇ ਬਦਲੇ ਹਾਰ ਦਿੱਤਾ ਹੈ। ਗੋਬਿੰਦ ਗਤ ਨਹੀਂ ਜਾਣੀ, ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਗਤੀ ਨੂੰ ਜਾਣਿਆ ਹੀ ਨਹੀਂ ਹੈ।
ਨਿਮਖ ਨਾ ਲੀਨ ਭਇਓ ਚਰਨਨ ਸਿਉ, ਬਿਰਥਾ ਔਦ ਸਿਰਾਨੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨਾ, ਇੱਕ ਨਿਮਖ ਪਰ ਵੀ, ਇੱਕ ਅੱਧਾ ਕੋਈ ਮਿੰਟ, ਦੋ ਮਿੰਟ, ਪੰਜ ਮਿੰਟ ਹੀ ਕਦੇ ਵਾਹਿਗੁਰੂ ਦੇ ਨਾਲ ਜੁੜ ਕੇ ਵੇਖ ਲੈ। ਨਿਮਖ ਨਾ ਲੀਨ ਪਇਓ ਚਰਨ ਸਿਉ, ਪਰ ਤੂੰ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪਾ, ਉਸ ਦੇ ਨਾਮ ਦੇ ਵਿੱਚ ਇੱਕ ਨਿਮਖ ਪਰ ਵੀ ਕਦੇ ਜੁੜ ਕੇ ਨਹੀਂ ਬੈਠਾ। ਬਿਰਥਾ ਔਧ ਸਰਾਨੀ, ਤੇਰੀ ਸਾਰੀ ਦੀ ਸਾਰੀ ਉਮਰ ਬਿਰਥ ਚਲੀ ਗਈ ਹੈ।
ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੇ।
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਨੇ, ਭਾਈ ਉਹੀ ਪੁਰਸ਼ ਸੰਸਾਰ ਦੇ ਵਿੱਚ ਸੁਖੀ ਹੈ, ਰਾਮ ਨਾਮ ਗੁਣ ਗਾਵੇ, ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ।
ਔਰ ਸਗਲ ਜਗ ਮਾਇਆ ਮੋਹਿਆ, ਨਿਰਭੈ ਪਦ ਨਹੀਂ ਪਾਵੇ।
ਬਈ, ਹੋਰ ਤੇ ਸਾਰਾ ਸੰਸਾਰ ਹੀ ਮਾਇਆ ਦਾ ਮੋਹਿਆ ਹੋਇਆ ਹੈ, ਤੇ ਯਾਦ ਰੱਖੋ, ਜਿਹੜਾ ਆਦਮੀ ਮਾਇਆ ਦੇ ਮੋਹ ਦੇ ਵਿੱਚ ਫਸ ਗਿਆ, ਨਿਰਭੈ ਪਦ ਨਹੀਂ ਪਾਵੇ, ਉਹਨੂੰ ਨਿਰਭੈ ਪਦ ਵੀ ਕਦੇ ਵੀ ਨਹੀਂ ਪ੍ਰਾਪਤ ਹੋ ਸਕਦੀ। ਮਾਇਆ ਵਾਲਾ ਤੇ ਹਮੇਸ਼ਾ ਲਈ ਡਰਦਾ ਹੀ ਰਹਿੰਦਾ ਹੈ, ਇੱਥੇ ਵੀ ਚੋਰ ਚੱਕੀਆਂ ਤੋਂ ਡਰਦਾ ਰਹਿੰਦਾ ਹੈ, ਕਿਧਰੇ ਇਨਕਮ ਟੈਕਸ ਦੇਣ ਤੋਂ ਡਰਦਾ ਰਹਿੰਦਾ ਹੈ, ਕਿਧਰੇ ਹੋਰ ਕਿਸੇ ਕਿਸਮ ਦਾ ਡਰ ਪੈ ਮਨ ਦੇ ਵਿੱਚ ਬਣਿਆ ਹੀ ਰਹਿੰਦਾ ਹੈ। ਹਜ਼ੂਰ ਕਹਿੰਦੇ, ਹੋਰ ਸਾਰਾ ਸੰਸਾਰ ਮਾਇਆ ਦੇ ਵਿੱਚ ਮੋਹਿਤ ਹੋਇਆ ਹੋਇਆ ਹੈ, ਤੇ ਉਹ ਕਦੇ ਵੀ ਨਿਰਭੈ ਪਦਵੀ ਨੂੰ ਨਹੀਂ ਪ੍ਰਾਪਤ ਕਰ ਸਕਦਾ।
ਗੌੜੀ ਮਹੱਲਾ ਨਾਵਾਂ, ਨਰ ਅਚੇਤ ਪਾਪ ਤੇ ਡਰ ਰੇ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਨਰ ਸ਼ਬਦ ਦੁਆਰਾ ਮਨੁੱਖ ਨੂੰ ਸਮਝਾਉਂਦੇ ਨੇ, ਨਰ ਅਚੇਤ ਪਾਪ ਤੇ ਡਰ ਰੇ। ਨਰ ਅਚੇਤ, ਜਿਹੜਾ ਅਚੇਤ ਸ਼ਬਦ ਹੈ, ਇਹ ਨਰ ਦਾ ਵਿਸ਼ੇਸ਼ਣ ਹੈ। ਸਤਿਗੁਰੂ ਕਹਿੰਦੇ ਨੇ, ਨਰ ਅਚੇਤ, ਇਹ ਅਚੇਤ ਪੁਰਸ਼ਾ, ਪਾਪ ਤੇ ਡਰ ਰੇ, ਤੂੰ ਵੀ ਪਾਪ ਤੋਂ ਡਰ, ਕਿਉਂਕਿ ਆਦਮੀ ਪਾਪਾਂ ਤੋਂ ਡਰਦਾ ਨਹੀਂ, ਪਾਪ ਕਰੀ ਜਾ ਰਿਹਾ ਹੈ। ਪਰ ਹਜ਼ੂਰ ਕਹਿੰਦੇ ਨੇ, ਨਰ ਅਚੇਤ, ਜਿਹੜਾ ਅਚੇਤ ਪੁਰਸ਼ ਹੈ ਨਾ, ਉਹ ਪਾਪ ਕਰਨ ਤੋਂ ਕਦੇ ਵੀ ਗੁਰੇਜ਼ ਨਹੀਂ ਕਰਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਪਾਪ ਕਰ ਰਿਹਾ ਹਾਂ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਨਰ ਅਚੇਤ, ਇਹ ਅਚੇਤ ਪੁਰਸ਼ਾ, ਤੂੰ ਪਾਪ ਤੋਂ ਡਰ। ਅਤੇ ਕੁਛ ਜਿਹੜੇ ਪ੍ਰਾਚੀਨ ਵਿਦਵਾਨ ਸਨ, ਉਹਨਾਂ ਨੇ ਇਹਦਾ ਜਿਹੜਾ ਅਰਥ ਹੈ ਇਉਂ ਵੀ ਕੀਤਾ ਹੈ, ਨਰ ਅਚੇਤ ਪਾਪ ਤੇ ਡਰ ਦੇ, ਕਿ ਨਰ ਇਹ ਪੁਰਖ ਜਿਹੜਾ ਅਚਨਚੇਤ ਵੀ ਕੋਈ ਪਾਪ ਹੁੰਦਾ ਨਾ, ਆਪਾਂ ਤੁਰੇ ਜਾਂਦੇ ਹਾਂ ਅਤੇ ਕਈ ਵਾਰੀ ਕੀੜੇ ਮਕੌੜੇ ਪੈਰਾਂ ਹੇਠ ਆ ਜਾਂਦੇ ਨੇ, ਇਹ ਅਚੇਤ ਪਾਪ ਹੁੰਦਾ। ਸਤਿਗੁਰੂ ਕਹਿੰਦੇ ਨੇ, ਇਹ ਮਨੁੱਖ ਜਿਹੜਾ ਅਚਨਚੇਤ ਵੀ ਕੋਈ ਪਾਪ ਹੁੰਦਾ ਉਹਦੇ ਕੋਲੋਂ ਡਰ, ਇਹਦਾ ਮਤਲਬ ਇਹ ਹੈ ਵੇਖ ਕੇ ਤੁਰਿਆ ਕਰ, ਐਵੇਂ ਨਾ ਕੀੜੇ ਮਕੌੜੇ ਮਿੱਧੀ ਜਾਇਆ ਕਰ, ਇਹ ਅਚੇਤ ਪਾਪ ਤੋਂ ਵੀ ਡਰ ਕੇ ਰਹਿਣਾ ਚਾਹੀਦਾ ਹੈ।
ਦੀਨ ਦਿਆਲ ਸਗਲ ਭੈ ਭੰਜਨ, ਸਰਨ ਤਾਹੇ ਤੁਮ ਪਰ ਰੇ।
ਪਰ ਮੁੱਖ ਅਰਥ ਨਰ ਅਚੇਤ, ਜਿਹੜਾ ਅਚੇਤ ਨਰ ਪੁਰਖ ਦਾ ਹੀ ਵਿਸ਼ੇਸ਼ਣ ਸਮਝਣਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੀਨ ਦਿਆਲ ਸਗਲ ਪੈ ਭੰਜਨ, ਉਹ ਵਾਹਿਗੁਰੂ ਦੀਨਾਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲਾ ਹੈ ਤੇ ਸਭ ਤਰ੍ਹਾਂ ਦੇ ਡਰ ਪੈ ਨੂੰ ਨਾਸ ਕਰਨ ਵਾਲਾ ਹੈ। ਸਰਨ ਤਾਹੇ ਤੂੰ ਪਰ ਕਿ ਐ ਮਨੁੱਖ, ਹੇ ਭਾਈ ਤੁਸ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ।
ਵੇਦ ਪੁਰਾਨ ਜਾਸ ਗੁਣ ਗਾਵਤ, ਤਾਕੋ ਨਾਮ ਹੀ ਐ ਮੋਹ ਧਰ ਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਦ ਵੀ ਤੇ ਪੁਰਾਣ ਵੀ ਜਿਸ ਵਾਹਿਗੁਰੂ ਦਾ ਜਸ ਕਰਦੇ ਨੇ ਤੇ ਗੁਣ ਗਾਉਂਦੇ ਹਨ, ਤਾਕੋ ਨਾਮ ਹੀ ਐ ਮੋਹ ਧਰ ਰੇ, ਤੂੰ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕਰ, ਵੀ ਜਿਸ ਦਾ ਜਸ ਵੇਦ ਤੇ ਪੁਰਾਣ ਵੀ ਗਾਉਂਦੇ ਨੇ, ਤੇ ਤੂੰ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ।
ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸਮਲ ਸਭ ਹਰ ਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦਾ ਨਾਮ ਇਸ ਸੰਸਾਰ ਦੇ ਵਿੱਚ ਬਹੁਤ ਪਵਿੱਤਰ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਨਾਮ ਨੂੰ ਤੀਰਥ ਲਿਖਿਆ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਤੇ ਇਸ ਨਾਮ ਦੀ ਮਹਿਮਾ ਸਤਿਗੁਰੂ ਨੇ ਹੋਰ ਥਾਵਾਂ ਤੇ ਵੀ ਬੇਅੰਤ ਲਿਖੀ ਹੈ। ਪਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਨਾਮ ਐਸਾ ਪਵਿੱਤਰ ਪਦਾਰਥ ਹੈ, ਇਹ ਵੱਡੇ ਵੱਡੇ ਪਾਪਾਂ ਨੂੰ ਵੀ ਨਾਸ ਕਰ ਦਿੰਦਾ ਹੈ। ਪਾਵਨ ਨਾਮ ਜਗਤ ਮੈਂ ਹਰ ਕੋ, ਇਸ ਸੰਸਾਰ ਦੇ ਵਿੱਚ ਵਾਹਿਗੁਰੂ ਦਾ ਨਾਮ ਹੀ ਪਵਿੱਤਰ ਹੈ। ਸਿਮਰ ਸਿਮਰ ਕਸਮਲ ਸਭ ਹਰ ਰੇ, ਇਸ ਲਈ ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰ ਸਿਮਰ ਕੇ ਤੇ ਆਪਣੇ ਸਾਰੇ ਕਸਮਲ ਦਾ ਅਰਥ ਹੈ ਪਾਪਾਂ ਨੂੰ ਹਰ ਨਾਸ ਕਰ ਲੈ। ਰੇ ਜਿਹੜਾ ਸ਼ਬਦ ਹੈ ਇਸ ਮਨੁੱਖ ਨੂੰ ਸੰਬੋਧਨ ਲਈ ਵਰਤਿਆ ਕਿ ਐ ਪੁਰਸ਼, ਹੇ ਭਾਈ, ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਸਿਮਰ ਸਿਮਰ ਕੇ ਆਪਣੇ ਸਾਰੇ ਪਾਪਾਂ ਨੂੰ ਹਰ ਨਾਸ ਕਰ ਲੈ।
ਮਾਨਸ ਦੇਹ ਬਹੁਰ ਨਹਿ ਪਾਵੈ, ਕਛੂ ਉਪਾਉ ਮੁਕਤ ਕਾ ਕਰ ਰੇ।
ਲੋਹਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਮਨੁੱਖ ਨੂੰ ਵੀ ਇਹ ਅੰਤਮ ਉਪਦੇਸ਼ ਦਿੰਦੇ ਨੇ। ਕੀ ਕਹਿੰਦੇ ਨੇ? ਮਾਨਸ ਦੇਹ ਬਹੁਰ ਨਹਿ ਪਾਵੈ, ਕਹਿੰਦੇ ਉਹ ਬੰਦਿਆ ਇਹ ਮਨੁੱਖਾ ਦੇਹ ਤੈਨੂੰ ਬਾਰ ਬਾਰ ਨਹੀਂ ਮਿਲਣੀ। ਇਹ ਜਿਹੜਾ ਮਨੁੱਖਾ ਸਰੀਰ ਹੈ, ਮਨੁੱਖੀ ਜੀਵਨ ਹੈ, ਇਹ ਬਾਰ ਬਾਰ ਨਹੀਂ ਤੈਨੂੰ ਮਿਲਣਾ। ਕਛੂ ਉਪਾਉ ਮੁਕਤ ਕਾ ਕਰ ਰਹੇ, ਹੇ ਭਾਈ ਤੂੰ ਕੁਛ ਮੁਕਤੀ ਦਾ ਯਤਨ ਕਰ ਲੈ, ਕਿਧਰੇ ਐਸਾ ਨਾ ਹੋਵੇ ਪੌੜੀ ਛੁਟਕੀ ਫਿਰ ਹੱਥ ਨਾ ਆਵੇ ਅਹਿਲਾ ਜਨਮ ਗਵਾਇਆ। ਜਦੋਂ ਇੱਕ ਵਾਰੀ ਇਹ ਪੌੜੀ ਹੱਥੋਂ ਛੁੱਟ ਗਈ ਫਿਰ ਨਹੀਂ ਇਹਨੇ ਹੱਥ ਵਿੱਚ ਆਉਣਾ, ਪਤਾ ਨਹੀਂ ਕਿਹੜੀਆਂ ਜੂਨਾਂ ਵਿੱਚ ਜਾ ਕੇ ਪੈਣਾ ਪਵੇ, ਪਤਾ ਨਹੀਂ ਨਰਕਾਂ ਵਿੱਚ ਹੀ ਜਾਣਾ ਪੈ ਜਾਵੇ। ਇਸ ਲਈ ਜਿਹੜਾ ਮਨੁੱਖਾ ਜੀਵਨ ਤੈਨੂੰ ਪ੍ਰਾਪਤ ਹੋਇਆ ਹੈ ਇਹਨੂੰ ਬਾਰ ਬਾਰ ਨਹੀਂ ਇਹਨੇ ਬਾਰ ਬਾਰ ਨਹੀਂ ਮਿਲਣਾ, ਇਸ ਲਈ ਇਹਦੇ ਵਿੱਚ ਹੀ ਕੁਛ ਨਾ ਕੁਛ ਮੁਕਤੀ ਦਾ ਉਪਾਉ ਕਰ ਲੈ।
ਨਾਨਕ ਕਹਿਤ ਗਾਏ ਕਰੁਣਾ ਮੈਂ, ਭਵ ਸਾਗਰ ਕਹਿ ਪਾਰ ਉਤਰ ਰੇ।
ਤੇ ਫਿਰ ਉਹ ਮੁਕਤੀ ਦਾ ਯਤਨ ਹੈ ਕੀ? ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਨ ਨੂੰ ਕਹਿੰਦੇ ਨੇ, ਇਸ ਪੁਰਸ਼ ਨੂੰ ਸਮਝਾਉਂਦੇ ਹਨ, ਨਾਨਕ ਕਹਿਤ ਗਾਏ ਕਰਣਾ ਮੈਂ। ਕਰਣਾ ਮੈਂ ਦਾ ਅਰਥ ਹੈ ਜੋ ਕਿਰਪਾਲੂ ਸਰੂਪ, ਮੈਂ ਦਾ ਅਰਥ ਹੁੰਦਾ ਸਰੂਪ, ਮੈਂ ਦਾ ਅਰਥ ਕਈ ਵਾਰੀ ਵਿੱਚ ਦਾ ਵੀ ਆਉਂਦਾ, ਕਈ ਵਾਰੀ ਮੈਂ ਉੱਥੋਂ ਪੁਰਖ ਦੇ ਸੰਬੋਧਨ ਵਿੱਚ ਵੀ ਆ ਜਾਂਦਾ, ਪਰ ਸਤਿਗੁਰੂ ਕਹਿੰਦੇ ਨੇ ਇੱਥੇ ਕਰਣਾ ਮੈਂ, ਇਹ ਇਕੱਠਾ ਹੀ ਸ਼ਬਦ ਹੈ, ਕਰਣਾ ਮੈਂ ਦਾ ਅਰਥ ਹੈ ਕਿਰਪਾਲੂ ਸਰੂਪ। ਨਾਨਕ ਕਹਿਤ ਗਾਏ ਕਰਣਾ ਮੈਂ, ਹਜ਼ੂਰ ਕਹਿੰਦੇ ਨੇ ਉਹ ਜੋ ਕਿਰਪਾਲੂ ਸਰੂਪ ਵਾਹਿਗੁਰੂ ਹੈ, ਤੂੰ ਉਹਦੇ ਜਸ ਨੂੰ ਗਾ, ਉਹਦਾ ਕੀਰਤਨ ਕਰ, ਪਾਵ ਸਾਗਰ ਕਹਿ ਪਾਰ ਉਤਰ ਰਹੇ। ਹੇ ਭਾਈ ਤੂੰ ਇਸ ਢੰਗ ਦੇ ਨਾਲ ਪਾਵ ਸਾਗਰ ਤੋਂ ਪਾਰ ਉਤਰ ਜਾ, ਕਿਉਂਕਿ ਵਾਹਿਗੁਰੂ ਦਾ ਕੀਰਤਨ ਕਰਨਾ ਇਹ ਕਲਯੁਗ ਦਾ ਪ੍ਰਧਾਨ ਸਾਧਨ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ ਕਹੁ ਨਾਨਕ ਤਿਸ ਪਯੋ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ, ਪਯੋ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਹਜ਼ੂਰ ਕਹਿੰਦੇ ਨੇ ਤੂੰ ਵਾਹਿਗੁਰੂ ਦੇ ਜਸ ਨੂੰ ਗਾ ਤੇ ਭਵ ਸਾਗਰ ਤੋਂ ਪਾਰ ਉਤਰ ਜਾ, ਕਿਉਂਕਿ ਵਾਹਿਗੁਰੂ ਦਾ ਜਸ ਕਰਕੇ ਤੂੰ ਸੰਸਾਰ ਸਮੁੰਦਰ ਤੋਂ ਪਾਰ ਉਤਰ ਸਕਦਾ ਹੈ। ਇਉਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਹੁਣ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਆਰੰਭ ਹੋਣਗੀਆਂ। ਇਸ ਲਈ ਪਿੱਛੇ ਜਿਹੜੇ ਚੌਪਦੇ ਸ਼ਬਦ ਸਨ, ਦੋ ਪਦੇ ਸ਼ਬਦ ਸਨ, ਉਹ ਸੰਪੂਰਨ ਹੋਏ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਅਖੀਰ 'ਤੇ ਲਿਖ ਕੇ। ਅਤੇ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀਆਂ ਅਸ਼ਟਪਦੀਆਂ ਆਰੰਭ ਕਰਨਗੇ। ਸੋ ਹੁਣ ਇੱਥੇ ਹੀ ਕਥਾ ਦੀ ਸਮਾਪਤੀ ਹੈ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਮਾਨਸ ਦੇਹ ਬਹੁਰ ਨਹਿ ਪਾਵੈ, ਕਛੂ ਉਪਾਉ ਮੁਕਤ ਕਾ ਕਰ ਰੇ। ਨਾਨਕ ਕਹਿਤ ਗਾਏ ਕਰੁਣਾ ਮੈਂ, ਭਵ ਸਾਗਰ ਕੈ ਪਾਰ ਉਤਰ ਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।